सतनाम श्री वाहिगुरु गावे को ताण होवे किसे ताण गावे को दात जाने निशान गावे को गुण वडिआइआ चार गावे को विद्या विषम विचार गावे को साज करे तन दिखे गावे को जी ले फिर देहे गावे को जापे दिसे दूर गावे को वेखे हादरा हदूर कथना कथी न आवे तोट कथ कथ कथी कोटी कोट कोट देंदा दे लेंदे थक पाहे जुगा जुगंतर खाही खाहे देंदा दे लेंदे थक पाहे जुगा जुगंतर खाही खाहे हुक्मी हुक्म चलाए रहा नानक विगसे वे परवाह हुक्मी हुक्म चलाए रहा नानक विगसे वे परवाह। परम सत्कार योग सतगुरु जी के चरणों सशोभित गुरु सवारी साध संगत जीओ वाहिगुरु जी का खालसा वाहिगुरु जी की फतेह। सतगुरु जी ने अपार बख्शिश की है वाहिगुरु अकाल पुरख की महिमा कीर्तन द्वारा अते विचार द्वारा सरवण करन दा ए सुपाग अवसर सानू बख्शिया है। गुरदेव ने मनुख दियां जो बुनियादी दो जरूरतां हन उन्हां वल सदा ध्यान रखिया। मनुख दी शरीरक लोड़ है उसनू भोजन चंगा मिले वस्त्र मिलन रहन नू थां प्राप्त हो गए किरतकार मिले। इन्हां गल्लां वर सतगुरु सच्चे पातशाह जी ने बहुत ध्यान दिता। लंगर चलाए नगर आबाद कीते व्यापार दे सेंटर कायम कीते बहुत कुछ कीता। दूसरी लोड़ है आत्मा दी क्योंकि मनुख ना ते निरा शरीर है ते ना निरी आत्मा है। मनुख आत्मा ते शरीर दा जोड़ है ते जिहड़ा धर्म इन्हां दोहां चीज़ां नूं पूरियां करदा है उही असल विच मनुख दी असल जिंदगी नूं डिवेलप कर सकदा है। जिहड़ा शरीर दा विरोधी है संपूर्णता जीवन दी ओह वी नहीं दे सकदा ते जिहड़ा आत्मा दा विरोधी है कहानी ओहदी वी पूरी नहीं हुंदी। इस करके गुरु साहिब ने दोवे पहलू जिहड़े ने उन्हां नूं कायम रखिया। शरीर वास्ते साडे कोल सारी गल सानू समझ विच आउंदी है असीं लंगर दा प्रबंध करदे हां पर आत्मा वास्ते सतगुरु सच्चे पातशाह ने जिहड़ा भोजन निश्चित कीता है शब्द बाणी दा वाहिगुरु अकाल पुरख की वडियाई का उधर भी साडे उद्यम जिहड़े ने उह जारी रहिंदे ने पर असीं बहु गिणती विच इस तरह उलझ गए हां कि लंगर दे टाइम उत्ते ते असीं पहुंचदे हां। ये हुण लंगर दा टाइम हो गया देशां विदेशां विच विचरदिआं मैं देखिआ कि साडे विच्चों बहु गिणती जिहड़ी है उस वेले आउंदी है जिस वेले हुण चाह तैयार है लंगर तैयार है प्रसाद वरतन वाला है ते उस वेले असीं आ जांदे वी ठीक असीं गुरद्वारे आ गए। माफ करना ये गुरद्वारे आना शरीरक है इहदे नाल तुसीं रज के डकार मार लोगे नींद वधिया आएगी। ये घर भी खा सकते हैं होटल ते भी खा सकते हैं होर भी कितें भी खा सकते हैं लेकिन असल मकसद गुरु साहब दा सी मनुख दी रूहानियत मनुख दा आत्मा भोजन आत्मक भोजन ते ओ भोजन शब्द बाणी दा है। इसे करके श्री गुरु ग्रंथ साहब जी दे अंदर राय बलवंड अते सते डूम ने जिहड़ी वार आखी है उहदे विच गुर शब्द दे लंगर दे चलण दी चर्चा है। कि गुरु साहिबान ने शब्द का लंगर चलाया ताकि लोग जड़े ने उस वाहेगुरु अकाल पुरख की भगती विच जुड़न, क्योंकि मनुख की आत्मक लोड़ रूहानियत की जरूरत जड़ी है वह बंदगी है। ते सतगुरु सचे पातशाह ने इस पासे मनुखां नूं जोड़िया, क्योंकि मनुखां दी रूह दी भुख ना पूरी होण करके संसार दी तृष्णा होर कई प्रकार दे विकार मनुखी जीवन दे उत्ते हावी रहिंदे ने। बंदा यह समझदा भी धन करके शायद मैं यह कुछ कर रहा या होर चीजा करके मैं यह कुछ कर रहा। आम तौर ते बंदा यही समझदा भी ठगी ठोरी जो कुछ बुरा कर्म है वह इस करके मैं कर रहा हां कि मैनू संसारिक लोड़ां भी पूर्ति नहीं हो रही ते मैनू करना चाहिदा। पर बड़ी गहरी खोज करके धार्मिक लोगों ने एक गल कही है, वह कहंदे ने सच्चाई यह है कि असल विच मनुख दी अंदरली भुख है रूह दी, उहदा बंदे नू पता नहीं लगदा ते आले कोले हथ मारदा फिरदा होर कुछ खांदा फिरदा। असीं कदे भगतां दे जीवन स्टडी कीते होण ना चंगी तरह ते सानू पता लगेगा कि उहनां लोकां ने भगती कीती नाम जपिया, लेकिन यह नहीं असि पढ़ांगे भी बड़े बड़े महल बन गए करोड़पति हो गए नौकर चाकर रखने लग पे, यह नहीं पढ़ांगे असि। लेकिन यह पढ़ांगे असि कि उन्हां दे जीवन विचों वह जिहड़ी विकारां दी भुख सी वह खत्म हो गई, उहदे वह तब्दील हो गए, जीवन बदल गया। रहिंदे फिर भी कुली च ने काम, वह फिर भी उही किरतकार करदे ने, लेकिन जीवन च सोचण दा ढंग वरतण दा ढंग वह बिलकुल तब्दील हो गया। ते हुण वाहिगुरु अकाल पुरख की भगती नाल उन्हां नूं सब पासे वाहिगुरु अकाल पुरख दिसदा ते उहदी रज़ा विच राजी रहण की कहानी उन्हां नूं समझ विच आ गई है। ते उह कहिंदे ने भाई उहदी मर्जी है, जे उहने सानूं कुली दित्ती है ते ठीक है, ते जे सानूं महल दित्ता तां वी ठीक है। असीं पढ़दे ते हां कि भली सुहावी छापरी जामह गुण गाए कित ही कामना धौल हर जित हर बिसराए। असीं समझदे भी शायद गुरु साहब ने महलां नूं निंद दित्ता है, नहीं गल इह नहीं है। जे महलां विच वी भगती दी गल होवे ते गुरु साहब उत्थे वी ठीक कहिंदे नहीं ठीक है। सवाल यह नहीं कि कुली आई या महल ने, सवाल यह है कि परमात्मा दी बंदगी तो खाली ते नहीं कुछ। अनेका कुलियां भी ने जिहड़ियां बंदगी तो खाली होणगियां ते अनेका महल भी ने जिहड़े बंदगी तो खाली होणगे। इस करके सतगुरु सचे पातशाह ने इस तीसरी पौड़ी अंदर जपजी जी तीसरी पौड़ी असां अज विचारनी है, उहदे अंदर गुरदेव कहिंदे ने परमात्मा ते देंदा ही है, देंदा दे लैंदे थक पाहे। जीव लेंदे लेंदे थक टुट के चूर हो जांदे ने मर जांदे ने, उहदे देण दा सुभाअ नहीं मुकदा, फिर भी देंदा ही है। देंदा दे लैंदे थक पाहे जुगा जुगंतर खाही खाहे। जुगा जुगंतर तो मतलब है जुग जुग अंतर, हर समय अंदर पिछले समय च होने वाले आने वाले समय के अंदर उस वाहिगुरु अकाल पुरख दी रहमत जिहड़ियां ने वह सदा चलदियां रहिंदियां ने। लोग खांदे ही रहिंदे ने, वह देंदा रहिंदा है खांदे रहिंदे ने। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਵੀ ਕਈ ਮਨੁੱਖ ਪਰਮਾਤਮਾ ਦੀ ਪੂਰੀ ਹਸਤੀ ਨੂੰ ਉਹਦੀ ਵਿਆਪਕ ਸੱਤਾ ਨੂੰ ਨਾ ਸਮਝਦੇ ਹੋਏ ਕਈ ਲੋਕ ਨੇ ਜਿਹੜੇ ਸਿਰਫ ਬਲ ਦੀ ਮੰਗ ਕਰਦੇ ਆ ਕਿ ਮੇਰੇ ਅੰਦਰ ਬੜੀ ਤਾਕਤ ਹੋਵੇ, ਦੁਨੀਆ ਸਾਰੀ ਮੇਰੇ ਅੱਗੇ ਨਿਵੇਂ, ਮੈਂ ਬੜਾ ਸ਼ਕਤੀਸ਼ਾਲੀ ਹੋ ਜਾਵਾਂ, ਗੁਰਦੇਵ ਕਹਿੰਦੇ ਨੇ। ਤੇ ਉਹਨਾਂ ਦਾ ਨਿਸ਼ਾਨਾ ਕੀ ਹੁੰਦਾ? ਉਹ ਫਿਰ ਪਰਮਾਤਮਾ ਦੀ ਉਸ ਤਾਕਤ ਨੂੰ ਉਸ ਸ਼ਕਤੀ ਨੂੰ ਆਰਾਧਨ ਲੱਗ ਪੈਂਦੇ ਨੇ ਜਿਹੜੀ ਪ੍ਰਾਪਤੀ ਵਾਸਤੇ ਉਹਨਾਂ ਦਾ ਮਨ ਕਰਦਾ। ਇਸ ਕਰਕੇ ਤੁਸੀਂ ਦੇਖੋਗੇ ਕਈ ਬੰਦੇ ਸੂਰਜ ਦੀ ਪੂਜਾ ਕਰ ਰਹੇ ਨੇ, ਕੋਈ ਹਨੂਮਾਨ ਦੀ ਪੂਜਾ ਕਰ ਰਿਹਾ, ਕੋਈ ਹੋਰ ਕਿਸੇ ਸ਼ਕਤੀ ਦੇਵੀ ਦੀ ਪੂਜਾ ਕਰ ਰਿਹਾ। ਕਿਉਂ? ਉਹ ਚਾਹੁੰਦੇ ਨੇ ਵੀ ਇਹ ਜਿਹੜੀ ਤਾਕਤ ਹੈ ਇਸਦੇ ਬਲਵਾਨ ਸਮਰੱਥ ਅਸੀਂ ਹੋ ਜਾਈਏ, ਇਹ ਤਾਕਤ ਸਾਡੇ ਹੱਥ ਵਿੱਚ ਆ ਜਾਏ। ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਬੰਦੇ ਨੇ ਕਦੇ ਸੋਚਿਆ ਨਹੀਂ ਕਿ ਮੈਂ ਜਿਹੜੀ ਆਰਾਧਨਾ ਕਰ ਰਿਹਾ ਹਾਂ, ਮੈਂ ਜੋ ਪਰਮਾਤਮਾ ਦਾ ਨਾਮ ਲੈ ਰਿਹਾ ਹਾਂ, ਨੇੜੇ ਅੰਦਰ ਵੀ ਉਸ ਦੀ ਤਾਕਤ ਕੰਮ ਕਰਦੀ ਹੈ, ਤੇ ਤਾਂ ਮੈਂ ਉਸ ਦੀ ਬੰਦਗੀ ਉਹਦੀ ਭਗਤੀ ਤੇ ਉਹਦੀ ਤਾਕਤ ਦੀ ਮੰਗ ਕਰਨ ਵਾਸਤੇ ਤਤਪਰ ਹੋਇਆ। ਇਸ ਪਾਸੇ ਬੰਦੇ ਨੂੰ ਕੋਈ ਖਿਆਲ ਨਹੀਂ। ਗੁਰਦੇਵ ਕਹਿੰਦੇ ਨੇ ਕੋਈ ਬੰਦਾ ਉਸ ਦੇ ਤਾਣ ਨੂੰ ਗਾਉਂਦਾ, ਉਹਦੇ ਬਲ ਦੀ ਗੱਲ ਕਰਦਾ ਹੈ, ਗਾਵੈ ਕੋ ਤਾਣ, ਪਰ ਕਹਿੰਦੇ ਨੇ ਤਾਂ ਹੀ ਹੋ ਸਕਦਾ ਹੋਵੇ ਕਿਸੇ ਤਾਣ। ਜੇ ਕਿਸੇ ਅੰਦਰ ਵਾਹਿਗੁਰੂ ਅਕਾਲ ਪੁਰਖ ਦਾ ਬਲ ਹੋਏਗਾ ਤਾਂ ਉਹ ਪਰਮਾਤਮਾ ਦੀ ਗੱਲ ਕਰ ਸਕੇਗਾ, ਉਹਦੇ ਬਲ ਦੀ ਗੱਲ ਕਰ ਸਕੇਗਾ। ਤੇ ਜੇ ਉਹਦੇ ਅੰਦਰ ਪਰਮਾਤਮਾ ਨੇ ਬਲ ਹੀ ਨਹੀਂ ਪਾਇਆ ਤੇ ਉਹ ਕੀ ਕਰੇਗਾ? ਮੈਂ ਬੋਲ ਨਾ ਸਕਾਂ, जीवन की हरकत मेरे विच ना होवे ते आचार गल्ला मैं किदा कर सकदा, कोई कर्म नहीं हो सकदा। गावै को तान होवै किसे तान, कहिंदे ने गावै को दात जाने निशान, गावै को दात जाने निशान। कोई मनुख गाउंदा उस नूं ते ओह की समझदा, जिहड़ियां परमात्मा ने दातां दित्तियां ने, परमात्मा ने बख्शिशां कीतियां ने, ओह परमात्मा दीआं इन्हां रहमतां ते बख्शिशां नूं ओहदे निशान समझ के, चिन्ह समझ के, यानी कि वह देखता निशान नूं ते उहनूं परमात्मा चेते आउंदा। उहनूं बंदे भुल जांदे ने, होर काम भुल जांदे ने, उहनूं परमात्मा चेते आउंदा है। हुण असीं वी संसार दे अंदर पदार्थ वरतदे आ, लेकिन असीं बंदिआं नाल ते पदार्थां नाल जुड़ जांदे आ, ते सानूं इह नहीं चेते आउंदा कि वाहिगुरु अकाल पुरख ने यह बख्शिश कीती है। भगत नामदेव जी जिंदगी विच कहानी आउंदी है, कुछ मिसअंडरस्टैंडिंग भी है साडी, वह भी थोड़ी क्लीयर होनी चाहीदी है। कहिंदे ने भगत नामदेव जी की जिहड़ी कुल्ली सी झोंपड़ी सी वह कितें टह गई, मकान टह गया माड़ा मोटा जिहड़ा सीगा, ते लोकां ने कहानी यह करी हुई है जो सुणाउंदे आ कि रब आया, परमात्मा आया कारीगर बन के, ते उसने वह कुल्ली बना दिती। इस तरह दीआं कोई 72 कहानियां नामदेव जी नाल संबंधित कीतियां लोकां ने, और लोग बड़े जोर नाल कहिंदे आ कि परमात्मा दे नामदेव जी नूं 72 वारी दर्शन होए, 72 times। इहदा मतलब होया कि जिंदगी दे समय अंदर सिर्फ 72 वार उहनूं परमात्मा दिसिया, 5 मिनट लई दिस पिया, 10 मिनट लई दिस पिया, या घंटे 2 घंटे लई दिस पिया, ते बाकी टाइम उहनूं रब नहीं सी दिसदा। इह कहानी मनुख ने अपनी धरती दे मुताबक पैदा कीती है, ते कुछ इहदे पिछे होर वी कारण हैगे ने। असल गल की है, नामदेव जी ने इस घटना का आधार रख के ते अपने सिद्धांत की गल की है साडे नाल, पर नामदेव की गल नूं ते कोई सुनता नहीं। जो कहानी उहदे उत्ते थोप दिती है उहनूं असीं ले फिरदे आ। नामदेव क्लीयर करदे ने, कहिंदे ने गुआंढ ने कहा, पड़ोसन जिहड़ी सी कहिण लगी तेरा मकान बड़ा सोहणा बन गया, तेरी झोंपड़ी बड़ी सोहणी बन गई है, ते मैनूं वी दस कि इह किस कारीगर ने बनाई है, मैं भी बनाउणी चाहुंदी आ, मेरी भी इच्छा है। ते कहिंदे ने नामदेव ने दस्सिया, ते लोकी कहिंदे वी मैं उहनूं कित्थों लियावां, उह तां रब है, पता नहीं कित्थे गया। लेकिन कहानी कुछ होर है, असलीयत कुछ होर है। नामदेव कहिंदे ने, कहिंदे ने पाड़ पड़ोसन पूछ ले नामा, कापह छान छुआई हो, ते तू किहदे कोलों छन बनवाई है, पड़ोसन पुछदी है। वो कहिंदे ने कहिंदी है वी तो पहै दुगनी मजूरी तय हो, मैं तेरे नालों डबल मजूरी देंगी, तूने पैसे देंगी, तो पहै दुगनी मजूरी तय हो, मोह कहो बेडी देहो बताई हो। बेडी कहिंदे तरखाण नूं, कहिंदे ने मैनूं वो तरखाण दस दो, ते मैं तैनू दूनी मजूरी देण वास्ते तैयार हाँ। ते नामदेव की कहिंदे ने, वो कहिंदे ने बेडी हमारे प्राण अधारा, वो कहिंदे ने बेडी ते मेरे प्राणा दा आसरा है, भाव परमात्मा मेरे ओ तरखाण ते मेरे अंदर वसदा है। वो फिर कहिंदे ने देख, वो कहिंदे ने वी भाई बेडी देण ना जाई, ये शब्द दी सेंट्रल केंद्री विचार है, शब्द दा सेंट्रल आइडिया है ओहदियां पंक्तियां ने। नामदेव कहिंदे ने के री भाई हे भैन गल है, बेटी देण ना जाई, वो तरखाण दिता नहीं जा सकता। री भाई बेटी देण ना जाई, देख बेटी रिओ समाई, तू ध्यान नाल वेख, वो बेटी ते सर्व व्यापक है, हमारा बेटी प्राण आधारा, साडा जिहड़ा बेटी है तरखाण है, वो ते मेरे प्राणा दा आसरा है। फिर कहिंदे ने बेटी प्रीत मजूरी मांग है, जो को छान छुआवै हो, जे इस तरह की छन किसी ने बनवानी है तो उन्हें रब नाल प्यार होना चाहिए। बेडी प्रीत मजूरी मांगा, जो को छान छुआवे हो, लोक कुटंब सब हुंते तोरे, तो अपन बेटी आवे हो। लोका ते कुटंब परिवार नालों भाव उधरों ध्यान हटा के ते परमात्मा नूं चेते करे, जरा उन्होंने फिक्र विच ना लगा रहे कि हर वेले मनुख की करदा कि निरा उस पासे दे फिक्र विच, तेनूं जिक्र कीता, निरा मनुख नूं शरीर दा फिक्र है, रूह दा नहीं। ਉਹ ਕਹਿੰਦੇ ਨੇ ਵੀ ਲੋਕ ਕੁਟੰਬ ਸਭ ਹੁਣ ਤੇ ਤੋਰੇ ਤਾਂ ਉਹ ਆਪਣ ਬੇਡੀ ਆਵੇ ਹੋ। ਫਿਰ ਉਹ ਕਹਿੰਦੇ ਨੇ ਕਿ ਬੇਡੀ ਕੇ ਗੁਣ ਸੁਣ ਰਹੀ ਬਾਈ ਜਲਦ ਬਾਦ ਤਰੂ ਥਾਪਿਓ ਹੋ ਨਾਮੇ ਪੇ ਸਵਾਮੀ ਸੀ ਬਹੋਰੀ ਲੰਕ ਬਭੀਖਣ ਆਪਿਓ ਹੋ। ਕਹਿੰਦੇ ਨੇ ਮੈਂ ਤੈਨੂੰ ਆਪਣੇ ਤਰਖਾਣ ਦੇ ਗੁਣ ਦੱਸਦਾ ਕੀ ਨੇ। ਕਹਿੰਦੇ ਨੇ ਉਸ ਨੇ ਲੋਕੀ ਕਹਿੰਦੇ ਨੇ ਕਿ ਰਾਮਚੰਦਰ ਨੇ ਸਮੁੰਦਰ ਤੇ ਪੁਲ ਬੰਨਿਆ। ਉਹ ਕਹਿੰਦੇ ਨਹੀਂ ਮੇਰੇ ਪਰਮਾਤਮਾ ਨੇ ਬੰਨਿਆ। ਤੇ ਕਈ ਲੋਕਾਂ ਨੂੰ ਭੁਲੇਖਾ ਪੈ ਗਿਆ ਕਿਉਂਕਿ ਇੱਥੇ ਜਿਹੜੇ ਦ੍ਰਿਸ਼ਟਾਂਤ ਦਿੱਤੇ ਨਾਮਦੇਵ ਨੇ ਉਹਦੇ ਚੋਂ ਤਿੰਨ ਦ੍ਰਿਸ਼ਟਾਂਤ ਸ੍ਰੀ ਰਾਮਚੰਦਰ ਨਾਲ ਸੰਬੰਧ ਰੱਖਦੇ ਆ ਪਰ ਇੱਕ ਦ੍ਰਿਸ਼ਟਾਂਤ ਇਹੋ ਜਿਹਾ ਜਿਹਦਾ ਸ੍ਰੀ ਰਾਮਚੰਦਰ ਨਾਲ ਕੋਈ ਸੰਬੰਧ ਨਹੀਂ ਉਹ ਰਾਮਚੰਦਰ ਦੇ ਹੋਣ ਤੋਂ ਪਹਿਲਾਂ ਦਾ। ਉਹ ਕਹਿੰਦੇ ਨੇ ਬੇਡੀ ਕੇ ਬੁਣ ਸੁਣ ਰਹੀ ਬਾਈ ਜਲਦ ਬਾਦ ਧਰੂ ਥਾਪਿਓ ਹੋ। ਹੁਣ ਧਰੂ ਦਾ ਸ੍ਰੀ ਰਾਮਚੰਦਰ ਨਾਲ ਕੋਈ ਸੰਬੰਧ ਨਹੀਂ ਲੇਕਿਨ ਜਿਹਨਾਂ ਲੋਕਾਂ ਨੂੰ ਸਮਝ ਨਹੀਂ ਉਹ ਕਹਿਣਗੇ ਵੀ ਭਗਤ ਨਾਮਦੇਵ ਰਾਮਚੰਦਰ ਦਾ ਉਪਾਸ਼ਕ ਹੈ ਲੇਕਿਨ ਭਗਤ ਨਾਮਦੇਵ ਤਾਂ ਰਾਮਚੰਦਰ ਦੇ ਉਪਾਸ਼ਕ ਨਹੀਂ ਹਨ। ਉਹ ਕਹਿੰਦੇ ਨੇ ਧਰੂ ਥਾਪਿਓ ਹੋ ਮੇਰੇ ਉਸ ਤਰਖਾਣ ਨੇ ਧਰੂ ਨੂੰ ਵੀ ਉੱਚੀ ਪਦਵੀ ਦਿੱਤੀ ਆ। ਜਲਦ ਬਾਂਦ ਧਰੂ ਥਾਪਿਓ ਹੋ ਨਾਮੇ ਕੇ ਸਵਾਮੀ ਸੀ ਬਹੋਰੀ ਮੇਰੇ ਸਵਾਮੀ ਨੇ ਹੀ ਨਾਮਦੇਵ ਦੇ ਸਵਾਮੀ ਨੇ ਹੀ ਸੀਤਾ ਨੂੰ ਲੰਕਾ ਚ ਵਾਪਸ ਲਿਆਂਦਾ। ਨਾਮੇ ਕੇ ਸਵਾਮੀ ਸੀ ਬਹੋਰੀ ਲੰਕ ਬਭੀਖਣ ਆਪਿਓ ਹੋ ਥਾਪਿਓ ਹੋ ਇਹ ਭਵਿੱਖਣ ਨੂੰ ਰਾਜ ਵੀ ਮੇਰੇ ਮਾਲਕ ਨੇ ਦਿੱਤਾ। ਉਹ ਕਹਿੰਦੇ ਨੇ ਰਾਮਚੰਦਰ ਵਿੱਚ ਵੀ ਮੇਰਾ ਪਰਮਾਤਮਾ ਹੀ ਕੰਮ ਕਰਦਾ ਸੀ ਤਾਂ ਇਹ ਕੰਮ ਹੋਇਆ ਨਹੀਂ ਕਿ ਹੋਣਾ ਹੀ ਨਹੀਂ ਸੀਗਾ। ਤੇ ਕਹਾਣੀ ਕੀ ਹੈ ਕਿ ਰੱਬ ਨੇ ਕੋਈ ਕੁੱਲੀ ਬਣਾਈ ਇਹ ਕਹਾਣੀ ਨਹੀਂ ਹੈ। ਕਹਾਣੀ ਅਸਲ ਵਿੱਚ ਇਹ ਹੈ ਕਿ ਨਾਮਦੇਵ ਨੇ ਸਤਸੰਗੀ ਭਗਤੀ ਕਰਦੇ ਨੇ ਤੇ ਸਤਸੰਗ ਵਿੱਚ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਨਾਲ ਪਿਆਰ ਹੋ ਗਿਆ ਮਕਾਨ ਟੱਠਾ ਤੇ ਸਤਸੰਗ ਵਿੱਚ ਆਉਣ ਵਾਲੇ ਕੋਈ ਕਾਰੀਗਰ ਵੀ ਹੋਣਗੇ ਉਹਨਾਂ ਨੇ ਮਕਾਨ ਬਣਾ ਦਿੱਤਾ ਕੁੱਲੀ ਬਣਾ ਦਿੱਤੀ। ਤੇ ਇਹ ਗੱਲ ਯਾਦ ਰੱਖਣੀ ਕਿ ਮਜ਼ਦੂਰੀ ਨਾਲੋਂ ਜਿਹੜਾ ਗੱਲ ਕੰਮ ਪ੍ਰੇਮ ਨਾਲ ਹੁੰਦਾ ਉਹਦੇ ਤੋਂ ਬੜਾ ਫਰਕ ਹੁੰਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਤੁਸੀਂ ਕਹਿੰਦੇ ਦਰਬਾਰ ਸਾਹਿਬ ਕਾਰ ਸੇਵਾ ਹੁੰਦੀ ਹੈ ਜੇ ਮਜ਼ਦੂਰ ਕਰਨ ਲੱਗੇ ਤੇ ਸ਼ਾਇਦ ਉਹ ਕਈ ਦਿਨ ਲੱਗ ਜਾਣ ਤੇ ਉਹ ਗੱਲ ਨਾ ਬਣੇ ਲੇਕਿਨ ਪ੍ਰੇਮ ਦੀ ਖੇਡ ਇਹੋ ਜਿਹੀ। ਮੈਂ ਦੇਖਿਆ ਖੁਦ ਤਜਰਬੇ ਚ ਕਿਹੜੇ ਏਡੇ ਵੱਡੇ ਲੈਂਟਰ ਗੁਰਦੁਆਰਿਆਂ ਦੇ ਸੰਗਤ ਨੇ ਲੋਕੀ ਕਹਿੰਦੇ ਸੀ ਦੋ ਦਿਨ ਲੱਗਣਗੇ ਚਾਰ ਦਿਨ ਲੱਗਣਗੇ ਇਤਨੇ ਮਜ਼ਦੂਰ ਲਾਓ ਲੇਕਿਨ ਸੰਗਤ ਨੇ ਉਹ ਕੰਮ ਦੂਨੇ ਤੋਂ ਵੀ ਅੱਧੇ ਤੋਂ ਵੀ ਅੱਧੇ ਟਾਈਮ ਚ ਕਰਕੇ ਰੱਖਤਾ। ਕਿਉਂ? ਕਿਉਂਕਿ ਉੱਥੇ ਪ੍ਰੇਮ ਕੰਮ ਕਰਦਾ ਪਿਆਰ ਕੰਮ ਕਰਦਾ। ਹੁਣ ਉਹ ਪਿਆਰ ਨਾਲ ਬਣਾ ਦਿੱਤੀ ਹੈ ਤੇ ਭਗਤ ਨਾਮ ਦੇ ਉਸ ਬੰਦੇ ਦਾ ਨਾਂ ਨਹੀਂ ਧਰਦੇ ਵੀ ਉਹ ਬੰਦਾ ਹੀ ਰੱਬ ਹੈ ਤੇ ਉਹਨੇ ਬਣਾਈ ਹੈ। ਉਹ ਕਹਿੰਦੇ ਨੇ ਕਿ ਇਹ ਤਾਂ ਪਰਮਾਤਮਾ ਦੇ ਪਿਆਰ ਦੀ ਕਿਰਪਾ ਹੈ ਕਿ ਉਸ ਪਿਆਰ ਦੇ ਰਿਸ਼ਤੇ ਨਾਲ ਕੰਮ ਹੋਇਆ ਤੇ ਜੇ ਤੂੰ ਇਸ ਤਰ੍ਹਾਂ ਵੀ ਬਣਵਾਉਣ ਦੀ ਆਸਾ ਰੱਖਦੀ ਹੈ ਨਾ ਤਾਂ ਫਿਰ ਤੈਨੂੰ ਰੱਬੀ ਪਿਆਰ ਵਿੱਚ ਰੰਗਣਾ ਪਏਗਾ ਤਾਂ ਇਹ ਕੰਮ ਇਸ ਢੰਗ ਨਾਲ ਹੋਏਗਾ। ਹੋਰ ਕੋਈ ਕਾਰਨ ਨਹੀਂ ਹੋਰ ਕੋਈ ਤਰੀਕਾ ਨਹੀਂ ਹੈ। ਇਹ ਉਹਨਾਂ ਦੀ ਦ੍ਰਿਸ਼ਟੀ ਹੈ। ਸਾਡੀ ਦ੍ਰਿਸ਼ਟੀ ਅਸੀਂ ਬੰਦੇ ਦਾ ਨਾਂ ਧਰਦੇ ਹਾਂ ਅਸੀਂ ਕਹਿੰਦੇ ਹਾਂ ਗੁਰਦੁਆਰਾ ਵੀ ਮੇਰੇ ਨਾਂ ਤੇ ਮੰਦਿਰ ਵੀ ਮੇਰੇ ਨਾਂ ਤੇ ਫਲਾਣੀ ਚੀਜ਼ ਵੀ ਮੇਰੇ ਨਾਂ ਤੇ। ਮੈਨੂੰ ਇਸ ਗੱਲ ਕਦੇ ਕਈ ਵਾਰ ਸਮਝ ਨਹੀਂ ਆਈ ਕਿ ਮਨੁੱਖ ਪੈਸੇ ਦੇ ਕੇ ਤੇ ਨਾਂ ਲਿਖਵਾਉਣਾ ਚਾਹੁੰਦਾ ਜ਼ਮੀਨ ਦੇ ਕੇ ਨਾਂ ਲਿਖਵਾਉਣਾ ਚਾਹੁੰਦਾ ਸੋਨਾ ਦੇ ਕੇ ਨਾਂ ਲਿਖਵਾਉਣਾ ਚਾਹੁੰਦਾ ਜੁੱਤੀਆਂ ਝਾੜ ਕੇ ਨਾਂ ਕਿਉਂ ਨਹੀਂ ਲਿਖਵਾਉਂਦਾ ਬੇ ਜੋੜੇ ਝਾੜੇ ਲੰਗਰ ਦੇ ਜੂਠੇ ਭਾਂਡੇ ਮਾਂਝ ਕੇ ਨਾਂ ਦੀ ਕਿਉਂ ਨਹੀਂ ਚਰਚਾ ਕਰਦਾ। ਇੱਕ ਗੱਲ ਯਾਦ ਰੱਖਣੀ ਜਿਤਨਾ ਚਿਰ ਸਾਡੇ ਹੰਕਾਰ ਤੇ ਚੋਟ ਨਹੀਂ ਨਾ ਪੈਂਦੀ ਅਸੀਂ ਬੰਦਗੀ ਦੇ ਰਸਤੇ ਉੱਤੇ ਨਹੀਂ ਤੁਰ ਸਕਦੇ। ਜਿੰਨਾ ਚਿਰ ਅਸੀਂ ਆਪਣੇ ਹੰਕਾਰ ਨੂੰ ਬਚਾ ਕੇ ਰੱਖਣ ਦੀ ਕੋਸ਼ਿਸ਼ ਕਰਾਂਗੇ ਓਨਾ ਚਿਰ ਅਸੀਂ ਅਧਿਆਤਮਕ ਰਸਤੇ ਵਿੱਚ ਘਾਟੇ ਚ ਰਵਾਂਗੇ। ਗੁਰੂ ਅਮਰਦਾਸ ਸਾਹਿਬ ਦੇ ਕੋਲ ਪੰਡਿਤ ਮਾਈ ਦਾਸ ਆਇਆ ਸੀ। ਬੜਾ ਵਿਦਵਾਨ ਸੀਗਾ ਮੈਰਾ ਮੋਟਾ ਨਹੀਂ ਬਹੁਤ ਤਗੜਾ ਵਿਦਵਾਨ ਸੀ ਤੇ ਉਹਨੇ ਆਪਣੀ ਸਮੱਸਿਆ ਗੁਰੂ ਸਾਹਿਬ ਦੇ ਸਾਹਮਣੇ ਰੱਖੀ। ਜ਼ਾਤ ਵੀ ਉੱਚੀ ਸੀ ਵਿਦਵਾਨ ਵੀ ਬੜਾ ਸੀ ਚੇਲੇ ਚਾਟੜੇ ਸ਼ਰਧਾਲੂ ਬੜੇ ਸੀਗੇ ਪੈਸੇ ਪੂਸੇ ਦੀ ਕੋਈ ਕਮੀ ਨਹੀਂ ਸੀ ਕਿਤਾਬਾਂ ਦੀ ਉੱਠ ਵੀ ਲੱਗਦੀ ਫਿਰਦਾ ਸੀਗਾ। ਗੁਰੂ ਸਾਹਿਬ ਦੇ ਕੋਲ ਆ ਗਿਆ ਤੇ ਆਪਣੀ ਸਮੱਸਿਆ ਉਸਨੇ ਦੱਸੀ। ਮੈਂ ਕਹਾਣੀ ਨੂੰ ਲੰਬੀ ਨਾ ਕਰਾਂ ਕਿਉਂਕਿ ਵਾਰਤਾ ਕਈ ਵਾਰ ਬਹੁਤ ਕੁਝ ਦੱਸਦੀ ਹੈ ਪਰ ਅਸੀਂ ਇੱਕ ਪਹਿਲੂ ਲੈਣਾ। ਉਹਨੇ ਆਣ ਕੇ ਆਪਣੀ ਸਮੱਸਿਆ ਦੱਸੀ ਵੀ ਜਾਣਦਾ ਮੈਂ ਸਭ ਕੁਛ ਹਾਂ ਲੋਕਾਂ ਨੂੰ ਵੀ ਸੁਣਾਉਣਾ ਖੁਦ ਵੀ ਸੁਣਦਾ ਹਾਂ ਲੇਕਿਨ ਮੇਰੀ ਮੁਸੀਬਤ ਇਹ ਹੈ ਕਿ ਮੇਰੇ ਅੰਦਰੋਂ ਹੰਕਾਰ ਨਹੀਂ ਜਾਂਦਾ ਹਉਮੈ ਨਹੀਂ ਜਾਂਦੀ। ਅਸੀਂ ਤਾਂ ਗੁਰੂ ਨੂੰ ਕਦੇ ਕਹਿੰਦੇ ਨਹੀਂ ਆਣ ਕੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਹੈ ਮੇਰੇ ਕੋਲੋਂ ਹਉਮੈ ਦੀ ਬਿਮਾਰੀ ਨਹੀਂ ਲੈਂਦੀ ਸਗੋਂ ਇੱਥੋਂ ਵੀ ਲੱਭਦੇ ਹਾਂ ਵੀ ਥੋੜ੍ਹਾ ਜਿਹਾ ਹੰਕਾਰ ਇੱਥੋਂ ਹੀ ਮਿਲ ਜਾਏ। ਤੇ ਇੱਕ ਗੱਲ ਯਾਦ ਰੱਖਣੀ ਵਿਚਾਰਵਾਨਾਂ ਨੇ ਇੱਕ ਬੜੀ ਸਿਰੇ ਦੀ ਗੱਲ ਕਹੀ ਹੈ। ਉਹ ਕਹਿੰਦੇ ਨੇ ਜਦੋਂ ਹੰਕਾਰ ਧਰਮ ਦਾ ਲਿਬਾਸ ਪਹਿਨ ਲੈਂਦਾ ਨਾ ਫਿਰ ਤਾਂ ਇਹਦਾ ਮਰਨਾ ਬੜਾ ਮੁਸ਼ਕਿਲ ਹੋ ਜਾਂਦਾ ਫਿਰ ਇਹਨੂੰ ਮਾਰਨਾ ਬਹੁਤ ਕਠਿਨ ਹੁੰਦਾ ਕਿਉਂਕਿ ਧਰਮ ਦੇ ਲਿਬਾਸ ਨੂੰ ਮਨੁੱਖ ਪਵਿੱਤਰ ਗਿਣਦਾ, ਚੰਗਾ ਗਿਣਦਾ, ਤੇ ਧਾਰਮਿਕ ਹੰਕਾਰ ਸਭ ਤੋਂ ਵਧੀਕ ਖਤਰਨਾਕ ਹੁੰਦਾ। ਉਹ ਆ ਗਿਆ, ਹੁਣ ਇਹ ਬੰਦਾ ਧਾਰਮਿਕ ਹੰਕਾਰ ਨਾਲ ਭਰਿਆ ਹੋਇਆ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਦੇ ਸਾਹਮਣੇ ਆਉਣ ਤੇ ਆਪਣੀ ਸਮੱਸਿਆ ਰੱਖੀ ਵੀ ਮਹਾਰਾਜ ਮੈਂ ਹਾਰ ਗਿਆ, ਮੈਨੂੰ ਦੱਸੋ ਵੀ ਗੱਲ ਕਰਾਂ ਕੀ ਮੈਂ। ਗੁਰੂ ਅਮਰਦਾਸ ਸਾਹਿਬ ਨੇ ਜਿਹੜੀ ਗੱਲ ਕਹੀ ਉਹ ਕਹਿਣ ਲੱਗੇ, ਪੰਡਿਤ ਜੀ ਨਿਰੀਆਂ ਗੱਲਾਂ ਨਾਲ ਕਹਾਣੀ ਨਹੀਂ ਬਣਨੀ, ਤੁਹਾਡੇ ਕੋਲ ਗੱਲਾਂ ਬੜੀਆਂ ਨੇ, ਗਿਆਨ ਚਰਚਾ ਬੜੀ ਹੈ, ਚੁੰਚ ਗਿਆਨ ਬਹੁਤ ਹੈ, ਜਾਣਦੇ ਤੁਸੀਂ ਬਹੁਤ ਕੁਝ, ਲੋਕਾਂ ਨੂੰ ਦੱਸ ਸਕਦੇ ਹੋ, ਖੁਦ ਵੀ ਸਮਝਦੇ ਹੋ, ਲੇਕਿਨ ਇਸ ਹੰਕਾਰ ਦੀ ਮਹਿਲ ਨੂੰ ਲਾਉਣ ਵਾਸਤੇ ਕੋਈ ਸਾਧਨ ਤੁਸੀਂ ਅਪਣਾਇਆ ਨਹੀਂ। ਤੇ ਉਹ ਸਾਧਨ ਇਹ ਹੈ, ਜੋ ਗੁਰੂ ਘਰ ਦਾ ਤਜਰਬਾ ਹੈ ਉਹ ਇਹ ਹੈ ਵੀ ਜਾਓ ਲੰਗਰ ਦੇ ਜੂਠੇ ਭਾਂਡੇ ਮਾਂਜਿਆ ਕਰੋ। ਝੱਕ ਗਿਆ ਵੀ ਮੈਂ ਉੱਚੀ ਜਾਤ ਦਾ ਬੰਦਾ ਤੇ ਇਹ ਕੰਮ ਕਰਾਂ, ਲੇਕਿਨ ਗੁਰੂ ਸਾਹਿਬ ਕਹਿਣ ਲੱਗੇ ਇਸ ਤੋਂ ਬਿਨਾਂ ਕੋਈ ਇਲਾਜ ਹੀ ਨਹੀਂ, ਮੈਂ ਕੀ ਕਰ ਸਕਦਾ। ਬਾਣੀ ਵਿੱਚ ਕੋਈ ਜ਼ਿਕਰ ਵੀ ਹੈ ਇਸ ਤਰ੍ਹਾਂ ਦੇ ਦ੍ਰਿਸ਼ਟਾਂਤ ਹੋ ਗਏ ਨੇ, ਕਹਿੰਦੇ ਨੇ ਅਹਮ ਬੁੱਧ ਮਨ ਪੂਰ ਥਿੰਦਾਈ, ਕਹਿੰਦੇ ਨੇ ਹੰਕਾਰ ਦੀ ਬੁੱਧੀ ਨਾਲ ਮਨ ਪੂਰਾ ਐਨ ਥਿੰਦਾ, ਜਿਸ ਤਰ੍ਹਾਂ ਭਾਂਡਾ ਥਿੰਦਾ ਹੋ ਜਾਏ ਨਾ। ਸਾਡੇ ਹੁਣ ਤਾਂ ਕਈ ਸਾਧਨ ਹੋਰ ਨਿਕਲ ਆਏ, ਗਲਤ ਉਹੀ ਹੈ ਕਿ ਭਾਂਡਾ ਥਿੰਦਾ ਹੋ ਜਾਂਦਾ ਸੀ ਘਿਓ ਨਾਲ ਤੇਲ ਨਾਲ, ਤੇ ਅਸੀਂ ਸਵਾਹ ਨਾਲ ਮਾਂਜਦੇ ਸਾਂ। ਹੁਣ ਸਵਾਹ ਕੋਈ ਬਹੁਤ ਵਧੀਆ ਚੀਜ਼ ਤੇ ਨਹੀਂ ਨਾ ਹੈਗੀ, ਸਵਾਹ ਹੀ ਹੈ ਨਾ, ਲੇਕਿਨ ਉਹ ਥਿੰਦਾ ਉਹ ਸਵਾਹ ਲਾਉਂਦੀ ਸੀ। ਗੁਰੂ ਸਾਹਿਬ ਨੇ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਨੇ ਇਸੇ ਤਰ੍ਹਾਂ ਮਨੁੱਖ ਦੀ ਬੁੱਧੀ ਜਿਹੜੀ ਹੈ ਨਾ ਉਹ ਹੰਕਾਰ ਨਾਲ ਥਿੰਦੀ ਹੋਈ ਹੈ, ਤੇ ਜਿਨ੍ਹਾਂ ਨੂੰ ਅਸੀਂ ਮਾੜੇ ਕੰਮ ਸਮਝਦੇ ਆ ਨਾ, ਜਿਹਨੂੰ ਕਹਿੰਦੇ ਕਮੀ ਕਮੀਲ ਕਰਨਗੇ, ਸ਼ੂਦਰ ਕਰਨਗੇ, ਨੀਹੇ ਕਰਨਗੇ, ਕਹਿੰਦੇ ਨੇ ਉਹ ਕਰਮ ਅਸੀਂ ਆਪ ਕਰਨ ਲੱਗ ਪਈਏ ਤੇ ਸਾਡੇ ਅੰਦਰੋਂ ਇਹ ਹੰਕਾਰ ਦੀ ਮੈਲ ਉਤਰੇਗੀ, ਕਿਉਂਕਿ ਉਹਨਾਂ ਦੇ ਸਿਰ ਤੇ ਹੀ ਅਸੀਂ ਹੰਕਾਰ ਖੜਾ ਕੀਤਾ ਹੋਇਆ ਵੀ ਇਹ ਨੀਵੇਂ ਨੇ ਅਸੀਂ ਉੱਚੇ ਆ। ਕਹਿੰਦੇ ਅਹੰਕਾਰ ਜਿਹੜਾ ਹੈ ਇਸ ਤਰ੍ਹਾਂ ਉਤਰਦਾ, ਅਹਮ ਬੁੱਧ ਮਨ ਪੂਰ ਥਿੰਦਾਈ ਸਾਧ ਧੂਰ ਕਰ ਸੁਧ ਮਜਾਈ। ਸਤਸੰਗਤ ਦੇ ਚਰਨਾਂ ਦੀ ਧੂੜ ਜਿਹੜੀ ਹੈ, ਸਾਧ ਸੰਗਤ ਵਿੱਚ ਨਮਰ ਹੋ ਕੇ ਸੇਵਾ ਕਰਨੀ ਤੇ ਆਪਣੇ ਆਪ ਨੂੰ ਜ਼ੀਰੋ ਕਰ ਲੈਣਾ, ਇਹੋ ਇੱਕ ਸਾਧਨ ਹੈ ਜਿਹੜਾ ਮਨੁੱਖ ਨੂੰ ਇਸ ਮੈਲ ਦੇ ਉਤਾਰਨ ਲਈ ਪ੍ਰਾਪਤ ਹੈ, ਹੋਰ ਕੁਛ ਨਹੀਂ। ਇਸ ਕਰਕੇ ਨਾਮਦੇਵ ਜੀ ਨੇ ਜਿਹੜੀ ਗੱਲ ਕਹੀ ਹੋਈ ਸੀ ਕਿ ਭਾਈ ਇਹ ਤੇ ਸੰਗਤ ਦੇ ਪ੍ਰੇਮ ਦੀ ਗੱਲ ਹੈ, ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਹੈ, ਤੇ ਉਸ ਵਾਹਿਗੁਰੂ ਨੇ ਇਹ ਸਾਰਾ ਸਾਜ ਬਾਜ ਬਣਾਇਆ, ਮੈਂ ਤੇ ਕੁਛ ਕੀਤਾ ਨਹੀਂ ਤੇ ਨਾ ਕੋਈ ਨਿਸ਼ਚਿਤ ਤਰਖਾਣ ਸੀ, ਲੇਕਿਨ ਅਸਾਂ ਕਹਾਣੀ ਕੱਢ ਲਈ ਵੀ ਕੋਈ ਬੰਦਾ ਬਣ ਕੇ ਰੱਬ ਆਇਆ ਸੀ ਉਹਨੇ ਬਣਾਇਆ, ਜਿਹੜੇ ਬਾਕੀ ਬੰਦੇ ਨੂੰ ਰੱਬ ਨਹੀਂ, ਉਹਨਾਂ ਚ ਰੱਬ ਨਹੀਂ ਸੀਗਾ, ਕੰਮ ਕਰਨ ਵਾਲਿਆਂ ਚ ਰੱਬ ਹੈਗਾ, ਲੇਕਿਨ ਮਨੁੱਖ ਇਹਨਾਂ ਵਿੱਚ ਰੱਬ ਵੇਖਣ ਨੂੰ ਤਿਆਰ ਨਹੀਂ, ਆਪਣੇ ਨੌਕਰਾਂ ਚਾਕਰਾਂ ਆਪਣੇ ਤੋਂ ਨੀਵਿਆਂ ਆਪਣੇ ਬਰਾਬਰ ਦਿਆਂ ਵਿੱਚ ਵੀ ਰੱਬ ਵੇਖਣ ਨੂੰ ਤਿਆਰ ਨਹੀਂ, ਦੂਜ ਤੇ ਹੋਰ ਕਿੱਥੇ ਵੇਖਣਾ ਇਸਨੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਇਸ ਪੌੜੀ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਗਾਵੈ ਕੋ ਦਾਤ ਜਾਣੇ ਨਿਸ਼ਾਨ, ਉਹਦੀਆਂ ਦਾਤਾਂ ਨੂੰ ਉਹਦਾ ਨਿਸ਼ਾਨ ਸਮਝ ਕੇ, ਗਾਵੈ ਕੋ ਗੁਣ ਵਡਿਆਈਆਂ ਚਾਰ, ਉਸ ਦੇ ਗੁਣ ਉਹਦੀਆਂ ਸੁੰਦਰ ਵਡਿਆਈਆਂ, ਉਹਦੀ ਸਿਫਤ ਸਲਾਹ। ਕੋਈ ਵੀ ਮਨੁੱਖ ਜਦੋਂ ਗਾਉਂਦਾ ਹੈ ਉਹਦੀ ਸਿਫਤ ਕਰਦਾ ਹੈ ਤੇ ਕਹਿੰਦਾ ਭਾਈ ਇਹ ਦਾਤਾਂ ਤੇਰੀਆਂ ਦਿੱਤੀਆਂ ਹੋਈਆਂ ਨੇ। ਗਾਵੈ ਕੋ ਵਿਦਿਆ ਵਿਖਮ ਵਿਚਾਰ, ਵਿਖਮ ਤੋਂ ਮਤਲਬ ਹੈ ਪ੍ਰਸ਼ਨ, ਵਿਦਿਆ ਦੇ ਪ੍ਰਸ਼ਨ ਵਿਚਾਰ, ਸ਼ਾਸਤਰ ਫਿਲਾਸਫੀ ਦੇ ਗਹਿਰੇ ਵਿਸ਼ੇ ਜਿਹੜੇ ਨੇ ਧਰਮ ਦੇ, ਕਹਿੰਦੇ ਨੇ ਉਹ ਵੀ ਉਸ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ ਕਰਦਾ ਹੋਇਆ ਮਨੁੱਖ ਉਹਦੇ ਸੰਬੰਧੀ ਵਿਚਾਰ ਕਰਦਾ ਹੈ। ਇਹ ਸਾਰੇ ਪਹਿਲੂ ਜਿਹੜੇ ਨੇ ਇਹ ਵਾਹਿਗੁਰੂ ਅਕਾਲ ਪੁਰਖ ਦੀ ਬੰਦਗੀ ਨਾਲ, ਉਹਦੀ ਸਿਫਤ ਸਲਾਹ ਨਾਲ, ਉਹਦੇ ਗੁਣ ਗਾਣ ਕਰਨ ਨਾਲ ਜੁੜੇ ਪਏ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਭਾਵ ਨਾਲ ਹੀ ਇਹਨਾਂ ਨੂੰ ਆਪਣੇ ਅੰਦਰ ਲਿਆਉਣਾ ਚਾਹੀਦਾ ਕਿ ਪਰਮਾਤਮਾ ਦੀ ਦਿੱਤੀ ਤਾਕਤ ਤੋਂ ਬਿਨਾਂ, ਉਹਦੇ ਹੁਕਮ ਤੋਂ ਬਿਨਾਂ ਕੁਛ ਵੀ ਨਹੀਂ ਹੁੰਦਾ। ਤੋ ਇਤਨੀ ਇੱਕ ਵਿਚਾਰ ਇਸ ਪੌੜੀ ਦੇ ਸੰਬੰਧ ਵਿੱਚ ਅੱਜ ਅਸਾਂ ਸਾਂਝੀ ਕੀਤੀ ਹੈ। ਬਾਕੀ ਦਾ ਭਾਗ ਕੱਲ੍ਹ ਦੇ ਸਮੇਂ ਅੰਦਰ ਵਿਚਾਰਨ ਦਾ ਯਤਨ ਕਰਾਂਗਾ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਰਹਿਮਤ ਕਰਨ ਤੇ ਆਪਣੇ ਦਰੋਂ ਕਰੋ, ਸਾਨੂੰ ਇਹ ਸੋਝੀ ਦੇਣ ਕਿ ਅਸੀਂ ਨਿਰਾ ਸਰੀਰ ਦੀ ਦੁਨੀਆ ਨਾਲ ਹੀ ਜੁੜਨ ਦੀ ਕੋਸ਼ਿਸ਼ ਨਾ ਕਰੀਏ, ਅਸੀਂ ਆਤਮਕ ਦੁਨੀਆ ਨਾਲ ਵੀ ਕੁਝ ਸਾਂਝ ਪਾਉਣ ਦੇ ਯਤਨ ਕਰ ਸਕੀਏ। ਇਹਨੇ ਅੱਖਰਾਂ ਨਾਲ ਹੀ ਹੋਈਆਂ ਪੱਲਾਂ ਤੋਂ ਖਿਮਾ ਮੰਗਦਾ ਹੋਇਆ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।